बसे मस्कीनिया सुखी बसे मस्कीनिया आ आप निवार तले। बड़े बड़े अहंकारिया बड़े बड़े अहंकारिया नानक गरीब गले नानक गरीब गले सुखी बसे मस्कीनिया सुखी बसे मस्कीनिया आप निवार तले आप निवार तले जिसके अंतर राज अभिमान जिसके अंतर राज अभिमान सो नरक पाती होत स्वास सो नरक पाती होत स्वास जो जाने मैं जो बनवंत जो जाने मैं जो बनवंत सो होवत बिष्टा का जंत सोहवत बिष्टा का जंत आपस को कर्मवंत कहावे आपस को कर्मवंत कहावे जन्म मरे बहुजन भरमावे जन्म मरे बहु जोन भरमावे। धन पूम का जो करे गुमान, धन भूम का जो करे गुमान, सो मूर्ख अंधा अज्ञान। सो मूर्ख अंधा अज्ञान, कर कृपा जिसके हृदय गरीबी बसावे, कर कृपा जिसके हृदय गरीबी बसावे, नानक इहा मुक्त आगे सुख पावे। नानक इहा मुक्त आगे सुख पावे, सुखी बसे मस्कीनिया, सुखी बसे मस्कीनिया आप निवार तले, आप निवार तले, आप निवार तले। धनवंता होए कर गरबावे, धनवंता होए कर गरबावे, तृण समान किछ संग ना जावे, तृण समान किछ संग ना जावे, बोलस कर मानुख कऊपर करे आस, ਮੋਹ ਲਸ਼ਕਰ ਮਨੁੱਖ ਉੱਪਰ ਕਰੇ ਆਸ ਪਲ ਭੀਤਰ ਪਲ ਭੀਤਰ ਤਾਂ ਕਾ ਹੋਏ ਬਿਨਾ ਪਲ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਤੇ ਭਸਮੰਤ ਖਿਨ ਮੈਂ ਹੋਏ ਜਾਏ ਭਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜੋ ਕੋ ਮਿਟੇ ਅਭਿਮਾਨ ਗੁਰ ਪ੍ਰਸਾਦ ਜੋ ਕੋ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪਰਵਾਨ ਸੋ ਜਨ ਨਾਨਕ ਦਰ ਗਏ ਪਰਵਾਨ ਸੁਖੀ ਬਸੈ ਮਸਕੀਨੀਆ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ बड़े बड़े अहंकारिया नानक गर्भ गले। सुखी बसे मस्कीनिया आप निवार तले, बड़े बड़े अहंकारिया बड़े बड़े अहंकारिया नानक गर्भ गले। जिसके अंतर राज अभिमान जिसके अंतर राज अभिमान सो नरक पाती होवत स्वान। मन तू मत मान करे मन तू मत मान करे जे हों किछ जानदा गुरमुख निमाना हो अपने अहंकार जगत जलया अंतर अज्ञान हों बुद्ध है अंतर अज्ञान हों बुद्ध है सच शब्द मालिक हो। ओ निमाना सतगुर आगे हो निमाना सतगुर आगे मत किछ आप लखावे मत किछ आप लखावे अपने अहंकार जगत जलया अपने अहंकार जगत जलया मत तू अपना आप गवावे मन तू मत मान करे गर्भ जिना वड्याईया गर्भ जिना वड्याईया तन जोबन अगाहा खाली चले धनी स्या खाली चले धनी स्या टिब्बे ज्यो मिया मन तू मत मान करे कहां नर कहां नर गर्भ स्थोरी बात कहां नर गर्भ स्थोरी बात मन दस नाज टका चार गांठी मत मान करे की होया तेरे कोल प्रभु वल्लों ही मिलिया होइया कुछ वड्याईया ने वड्याई ਮਿਲ ਜਾਣੀ ਹੋਰ ਗੱਲ ਹੈ, ਉਹਨੂੰ ਸੰਭਾਲ ਲੈਣਾ ਹੋਰ ਗੱਲ ਹੈ। ਅਤੇ ਵਡਿਆਈ ਸੰਭਾਲੀ ਜਾਂਦੀ ਹੈ ਆਪ ਨਿਵਾਰ ਤਲੇ ਦੀ ਕਿਰਿਆ ਵਿੱਚ। ਇੱਕ ਵਾਰ ਕੀਤੀ ਸੀ ਗੁਰੂ ਨਾਨਕ ਨੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਸਨਾ ਮੁਤਾਬਕ ਬਚਨਾ ਮੁਤਾਬਕ ਜਦੋਂ ਰੱਬ ਕੋਲੋਂ ਪ੍ਰਭੂ ਕੋਲੋਂ ਨਾਮ ਮੰਗਿਆ, ਨਾਮ ਵਡਿਆਈ ਸੀ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਸਾਰੀਆਂ ਵਡਿਆਈਆਂ ਸਨ। ਅਤੇ ਉਹਨਾਂ ਵਡਿਆਈਆਂ ਦਾ ਖਜ਼ਾਨਾ ਜਦੋਂ ਨਾਮ ਮੰਗਿਆ, ਨਾਲ ਹੀ ਸੋਚੀ ਪੈ ਗਏ ਇਹਨੂੰ ਸੰਭਾਲਾਂਗਾ ਕਿਵੇਂ। ਵਡਿਆਈ ਹੋਰ ਚੀਜ਼ ਹੈ, ਸੰਭਾਲਣਾ ਹੋਰ ਚੀਜ਼ ਹੈ। ਆ ਹੁਣੇ ਹੀ ਲਫ਼ਜ਼ ਆਏ ਸੀ, ਕਈ ਵਾਰ ਵਡਿਆਈ ਮਿਲ ਜਾਂਦੀ ਹੈ, ਸੰਭਾਲੀ ਨਹੀਂ ਜਾਂਦੀ। ਅਤੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਸੀ, ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾ। ਧਨ ਮਿਲ ਗਿਆ, ਜੋਬਨ ਮਿਲ ਗਿਆ, ਉਪਮਾ ਸਮਾਜ ਵਿੱਚ ਵਡਿਆਈ ਮਿਲ ਗਈ। ਪਰ ਇਹਨਾਂ ਤਿੰਨਾਂ ਚੀਜ਼ਾਂ ਨੇ ਮਨੁੱਖ ਦੇ ਮਨ ਵਿੱਚ ਇੱਕ ਹੰਕਾਰ ਦਾ ਟਿੱਬਾ ਪੈਦਾ ਕਰ ਦਿੱਤਾ। ਇਹਨਾਂ ਤਿੰਨਾਂ ਚੀਜ਼ਾਂ ਨੇ, ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਖਿਆ, ਜੋਬਨ ਧਨ ਪ੍ਰਭਤਾ ਕੇ ਮਦ ਮੈਂ। ਮਦ ਕਹਿੰਦੇ ਨੇ ਨਸ਼ੇ ਨੂੰ। ਇਹਨਾਂ ਤਿੰਨਾਂ ਚੀਜ਼ਾਂ ਵਿੱਚ ਮਨੁੱਖ ਕਈ ਵਾਰ ਨਸ਼ਈ ਹੋ ਜਾਂਦਾ ਹੈ। ਅਤੇ ਨਸ਼ੇ ਦੀ ਹਾਲਤ ਨੂੰ ਉਹ ਕਹਿੰਦੇ ਨੇ ਜਿੱਥੇ ਸੋਝੀ ਚਲੀ ਜਾਏ, ਗਿਆਨ ਚਲਾ ਜਾਏ। ਮਨੁੱਖ ਨੂੰ ਹੋਰ ਕਿਸੇ ਦੀ ਸੋਧੀ ਤਾਂ ਕਿਤੇ ਰਹੀ, ਆਪਣੇ ਆਪ ਦੀ ਵੀ ਸੋਧ ਨਾ ਰਹੇ, ਉਹਨੂੰ ਨਸ਼ਈ ਆਖਦੇ ਨੇ। ਮੈਂ ਕੀ ਹਾਂ, ਇਹ ਵਡਿਆਈ ਕਿੱਥੋਂ ਆਈ ਹੈ, ਇਹ ਕਦ ਤੱਕ ਮੇਰੇ ਕੋਲ ਹੈ, ਭਾਵੇਂ ਜੋਬਨ ਹੈ, ਭਾਵੇਂ ਧਨ ਹੈ, ਭਾਵੇਂ ਪ੍ਰਭਤਾ ਹੈ। ਇਹਨਾਂ ਤਿੰਨਾਂ ਚੀਜ਼ਾਂ ਜਦੋਂ ਮਿਲ ਗਈਆਂ ਤਾਂ ਮਿਲਣ ਤੋਂ ਬਾਅਦ ਇਹ ਤਾਂ ਸੋਚਣਾ ਚਾਹੀਦਾ ਸੀ ਨਾ, ਇਹ ਕਿੱਥੋਂ ਆਈ ਹੈ, ਕਦੋਂ ਤੱਕ ਮੇਰੇ ਕੋਲ ਹੈ। ਮਨੁੱਖ ਦੀ ਆਪਣੇ ਆਪ ਦੀ ਸੁਧ ਵੀ ਨਾ ਰਹੀ, ਇੰਨਾ ਮਦਹੋਸ਼ ਹੋ ਗਿਆ ਅਤੇ ਦਿਨ ਰਾਤ ਮਦਹੋਸ਼ ਹੋ ਗਿਆ। ਕੋਈ ਇੱਕ ਪਲ, ਕੋਈ ਇੱਕ ਸਮਾਂ ਵੀ ਐਸਾ ਨਾ ਆਇਆ ਜਦੋਂ ਚੇਤਨਤਾ ਵਿੱਚ ਆਵੇ ਅਤੇ ਜਾਣ ਲੈ, ਕਦੀ ਪਛਤਾਵਾ ਹੋਵੇ ਕਿ ਮੈਂ ਕੁਝ ਹੋਰ ਸੋਚ ਰਿਹਾ, ਇਹ ਤਾਂ ਕੁਝ ਹੋਰ ਹੈ। ਗੁਰੂ ਕਹਿੰਦੇ ਨੇ, ਜੋਬਨ ਧਨ ਪ੍ਰਭਤਾ ਕੇ ਮਦ ਮੈਂ, ਅਹਿਨਸ ਰਹੇ ਦੀਵਾਨਾ। ਦਿਨ ਰਾਤ ਉਸੇ ਨਸ਼ੇ ਵਿੱਚ ਆਪਣੀ ਸੁੱਧ ਬੁੱਧ ਖੋ ਚੁੱਕਾ ਹੈ। ਅਤੇ ਗੁਰੂ ਕਹਿੰਦੇ ਨੇ ਫਿਰ ਹਾਲਤ ਕੀ ਹੋ ਗਈ, ਹੰਕਾਰ ਵਿੱਚ ਇੱਕ ਟਿੱਬਾ ਬਣ ਗਿਆ, ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਿਆ। ਪਰ ਗੁਰੂ ਨੇ ਆਖਿਆ, ਭਲਿਆ ਕਦੀ ਟਿੱਬੇ ਕੋਲੋਂ ਪੁੱਛਿਆ ਹੀ ਤੈਨੂੰ ਕੀ ਮਿਲਦਾ, ਟਿੱਬਾ ਬਣ ਕੇ ਤੈਨੂੰ ਕੀ ਪ੍ਰਾਪਤ ਹੋਇਆ। ਟਿੱਬਾ ਰਹਿਮਤ ਨੂੰ ਸੰਭਾਲ ਨਹੀਂ ਸਕਦਾ, ਬਾਰਿਸ਼ ਪੈਂਦੀ ਹੈ, ਮੈਦਾਨੀ ਇਲਾਕੇ ਵਿੱਚ ਵੀ ਪੈਂਦੀ, ਟਿੱਬਿਆਂ 'ਤੇ ਵੀ ਪੈਂਦੀ। ਪਰ ਜਿਹੜੇ ਮੈਦਾਨੀ ਇਲਾਕੇ ਨੇ, ਜਿਹੜੀਆਂ ਧਰਤੀਆਂ ਨੀਵੀਆਂ ਨੇ, ਉਹਨਾਂ ਥਾਵਾਂ 'ਤੇ ਉਹ ਬਾਰਿਸ਼ ਸੰਭਾਲੀ ਜਾਂਦੀ ਹੈ। ਅਤੇ ਜਿੱਥੇ ਬਾਰਿਸ਼ ਸੰਭਾਲੀ ਜਾਂਦੀ ਹੈ ਉੱਥੇ ਫਸਲ ਪੈਦਾ ਹੁੰਦੀ, ਅਨਾਜ ਪੈਦਾ ਹੁੰਦਾ, ਹਰਿਆਵਲ ਪੈਦਾ ਹੁੰਦੀ, ਫਲ ਲੱਗਦੇ ਨੇ, ਫੁੱਲ ਲੱਗਦੇ ਨੇ, ਉੱਥੇ ਲੋਕ ਇੰਜੋਏ ਕਰਦੇ ਨੇ, ਉਸ ਧਰਤੀ ਦੀ ਖੂਬਸੂਰਤੀ ਹੋ ਜਾਂਦੀ ਹੈ। ਪਰ ਜਿਹੜਾ ਟਿੱਬਾ ਆਮ ਧਰਤੀ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਦਾ ਸੀ, ਬਾਰਿਸ਼ ਉੱਥੇ ਵੀ ਪਈ ਪਰ ਉਹ ਬਾਰਿਸ਼ ਨੂੰ ਸੰਭਾਲ ਨਹੀਂ ਸਕਿਆ। ਜਿਉਂ ਜਿਉਂ ਬਾਰਿਸ਼ ਪੈਂਦੀ ਗਈ, ਥੱਲੇ ਵਗਦੀ ਗਈ, 5 ਮਿੰਟ ਬਾਅਦ ਟਿੱਬਾ ਫਿਰ ਖਾਲੀ ਦਾ ਖਾਲੀ, ਕਿਉਂਕਿ ਉੱਥੇ ਬਾਰਿਸ਼ ਨੂੰ ਨਹੀਂ ਸੰਭਾਲ ਸਕਿਆ, ਇਸ ਲਈ ਟਿੱਬਿਆਂ 'ਤੇ ਕੋਈ ਫਸਲ ਵੀ ਨਹੀਂ ਬੀਜਦਾ। ਉਹਨਾਂ ਨੂੰ ਪਤਾ ਪੈਦਾ ਹੀ ਨਹੀਂ ਹੋਣੀ, ਬੀਜ ਵੀ ਨੁਕਸਾਨ ਹੋ ਜਾਏਗਾ। ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਗਰਭ ਜਿੰਨਾ ਵਡਿਆਈਆ ਧਨ ਜੋਬਨ ਆਗਾ ਖਾਲੀ ਚੱਲੇ ਧਨੀ ਸਿਓ ਟਿੱਬੇ ਜਿਓ ਮੀਆ ਜਿਵੇਂ ਟਿੱਬੇ ਮੀਂਹ ਤੋਂ ਖਾਲੀ ਰਹਿ ਗਏ। ਇਸੇ ਤਰ੍ਹਾਂ ਉੱਚਾ ਤੇ ਹੰਕਾਰੀ ਮਨੁੱਖ ਦਾ ਮਨ ਜਿਹੜਾ ਉਹ ਗੁਰੂ ਦੀ ਰਹਿਮਤ ਦੀ ਵਰਸ਼ਾ ਤੋਂ ਉਪਦੇਸ਼ ਤੋਂ ਸ਼ਬਦ ਦੇ ਸਿਧਾਂਤ ਤੋਂ ਖਾਲੀ ਵਾਂਝਾ ਰਹਿ ਗਿਆ। ਇਸ ਲਈ ਕਹਿਣ ਲੱਗੇ ਭਲਿਆ ਆਪ ਨਿਵਾਰ ਤਲੇ ਦੀ ਅਵਸਥਾ ਵਿੱਚ ਆ। ਜਿਹੜੇ ਨੀਵੇਂ ਬਣਦੇ ਨੇ ਆਪਾਂ ਰੋਜ਼ ਅਰਦਾਸ ਕਰਨੇ ਆ ਮਨ ਨੀਵਾਂ ਮਨ ਨੀਵਾਂ, ਕਿਉਂਕਿ ਨੀਵੇਂ ਮਨ ਵਿੱਚੋਂ ਉੱਚੀ ਮੱਤ ਨੇ ਜਨਮ ਲੈਣਾ ਹੈ। ਨੀਵੇਂ ਮਨ ਵਿੱਚੋਂ ਹੰਕਾਰੀ ਮਨ ਵਿੱਚੋਂ ਮੱਤ ਵੀ ਹੰਕਾਰੀ ਹੋਏਗੀ। ਇਸ ਲਈ ਕਹਿਣ ਲੱਗੇ ਇੱਕ ਖਿਆਲ ਕਰੀ ਇਸ 11ਵੇਂ ਸਲੋਕ ਵਿੱਚ, ਜਿਵੇਂ ਪਹਿਲੇ ਅਰਜ਼ ਕੀਤੀ ਹੈ ਸਲੋਕ ਵਿੱਚ ਹਮੇਸ਼ਾ ਸਮੁੱਚਾ ਸਿਧਾਂਤ ਹੁੰਦਾ ਹੈ, ਸਬਜੈਕਟ ਹੁੰਦਾ ਹੈ, ਅਤੇ ਉਸੇ ਸਬਜੈਕਟ ਨੂੰ ਅਸ਼ਟਪਦੀ ਵਿੱਚ ਫਿਰ ਵੱਖ ਵੱਖ ਰੂਪਾਂ ਵਿੱਚ ਖਿਲਾਰਦੇ ਨੇ। ਸਲੋਕ ਵਿੱਚ ਹੈ ਸੁਖੀ ਬਸੇ ਮਸਕੀਨੀਆ, ਨਿਮਰਤਾ ਵਾਲਾ ਸੁਖੀ ਵਸਦਾ ਹੈ, ਜਿਹੜਾ ਆਪਾ ਨਿਵਾਰ ਦਿੰਦਾ, ਆਪਣੀ ਹਉਮੈ ਛੱਡ ਦਿੰਦਾ, ਆਪਣੀ ਖੁਦੀ ਤਿਆਗ ਦਿੰਦਾ। ਅਤੇ ਜਿਹੜੇ ਆਪਣੇ ਆਪ ਵਿੱਚ ਹੰਕਾਰੀ ਹੁੰਦੇ ਨੇ ਉਹ ਆਪਣੇ ਗਰਭ ਵਿੱਚ ਹੀ ਗਲ ਜਾਂਦੇ ਨੇ। ਜਿਵੇਂ ਸਤਿਗੁਰੂ ਨੇ ਦੂਜੇ ਸ਼ਬਦ ਵਿੱਚ ਆਖਿਆ ਸੀ ਆਪਣੇ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵੇਂ। ਇਸ ਲਈ ਜਿਹੜੇ ਹੰਕਾਰੀ ਪੁਰਸ਼ ਨੇ ਹਉਮੈ ਵਾਲੇ ਪੁਰਸ਼ ਨੇ ਸਮਝਦੇ ਨੇ ਮੇਰੇ ਵਰਗਾ ਹੋਰ ਕੋਈ ਨਹੀਂ, ਹੁਣ ਮੇਰੇ ਵਰਗਾ ਹੋਰ ਕੋਈ ਨਹੀਂ ਆਖਣ ਲਈ ਉਹਨਾਂ ਨੂੰ ਕੋਈ ਸੰਸਕਾਰ ਤਾਂ ਚਾਹੀਦਾ, ਕੋਈ ਹਾਲਾਤ ਤਾਂ ਚਾਹੀਦੇ ਨੇ ਕਿ ਉਹ ਆਖੇ ਮੇਰੇ ਵਰਗਾ ਰਾਜਾ ਕੋਈ ਨਹੀਂ, ਮੇਰੇ ਵਰਗਾ ਬਲਵਾਨ ਕੋਈ ਨਹੀਂ, ਮੇਰੇ ਵਰਗਾ ਦਾਨਾ ਦਾਨਸ਼ਵੰਦ ਸਿਆਣਾ ਕੋਈ ਨਹੀਂ, ਕੋਈ ਮੇਰੇ ਵਰਗਾ ਸੁੰਦਰ ਕੋਈ ਨਹੀਂ, ਖੂਬਸੂਰਤ ਕੋਈ ਗੱਲ ਤਾਂ ਨਾਲ ਵਰਤਣੀ ਪਏਗੀ। ਮਨੁੱਖ ਆਖਰ ਕਿਸੇ ਗੱਲ ਦੇ ਸਹਾਰੇ ਹੀ ਆਖੇਗਾ ਨਾ ਮੈਂ ਬਹੁਤ ਵੱਡਾ, ਰਾਜਾ ਆਖੇਗਾ ਮੇਰੇ ਕੋਲ ਸ਼ਕਤੀ ਬਹੁਤ ਹੈ, ਜਿਹੜਾ ਬਲਵੰਤ ਬਲਵਾਨ ਹੈ ਉਹ ਆਖੇਗਾ ਮੇਰੇ ਕੋਲ ਫਿਜ਼ੀਕਲੀ ਜ਼ੋਰ ਬਹੁਤ ਹੈ, ਮੈਂ ਕਿਸੇ ਕੋਲ ਡਰਦਾ ਨਹੀਂ। ਜਿਹੜਾ ਬਹੁਤ ਸਿਆਣਾ ਹੈ ਦਾਨਸ਼ਵੰਦ ਹੈ ਵਿਦਵਾਨ ਹੈ ਉਹ ਆਖੇਗਾ ਮੇਰੇ ਕੋਲ ਵਿੱਦਿਆ ਦੀ ਤਾਕਤ ਬੜੀ ਵੱਡੀ ਹੈ, ਮੇਰੇ ਨਾਲ ਕੋਈ ਚਾਰ ਗੱਲਾਂ ਸਾਹਮਣੇ ਬੈਠ ਕੇ ਕਰੇ ਨਹੀਂ ਕਰ ਸਕਦਾ, ਕੋਈ ਗੱਲ ਤਾਂ ਆਖਰੀ ਸੋਚਣੀ ਪਏਗੀ। ਇਸੇ ਲਈ ਅਸ਼ਟਪਦੀ 'ਤੇ ਜਦੋਂ ਪੁੱਜੇ ਨੇ ਉਦੋਂ ਉਸ ਬੜੇ ਬੜੇ ਅਹੰਕਾਰੀਆਂ ਦਾ ਵੱਖ ਵੱਖ ਰੂਪ ਚਿਤਰਨ ਲੱਗ ਪਏ ਨੇ। ਸਲੋਕ ਵਿੱਚ ਸਮੁੱਚਾ ਸੀ, ਕੇਵਲ ਸਬਜੈਕਟ ਸੀ, ਅਤੇ ਭਲਿਆ ਨਿਵਾਨ ਧਾਰਨ ਕਰ, ਨਿਮਰਤਾ ਧਾਰਨ ਕਰ, ਗਰੀਬੀ ਧਾਰਨ ਕਰ। ਜਿਵੇਂ ਮੈਂ ਅਰਜ਼ ਕੀਤੀ ਸੀ ਗੁਰੂ ਨਾਨਕ ਨੇ ਜਦੋਂ ਨਾਮ ਦੀ ਵਡਿਆਈ ਮੰਗੀ ਆਖਿਆ ਮੈਂ ਇਹਨੂੰ ਸੰਭਾਲਾਂਗਾ ਕਿਵੇਂ, ਹੇ ਮੇਰੇ ਰੱਬ ਜੇ ਨਾਮ ਦੀ ਵਡਿਆਈ ਦੇਣ ਲੱਗੇ ਨਾਲ ਗਰੀਬੀ ਵੀ ਦੇ ਦੇ। ਭਾਈ ਸਾਹਿਬ ਨੇ ਇਸੇ ਲਈ ਆਖਿਆ ਬਾਬਾ ਪੈਦਾ ਸੱਚਖੰਡ ਨਵਨਿਧ ਨਾਮ ਗਰੀਬੀ ਪਾਈ। ਦੁਨੀਆਂ ਦੀਆਂ ਸੰਸਾਰ ਦੀਆਂ ਜਿੰਨੀਆਂ ਰਹਿਮਤਾਂ ਨੇ ਪ੍ਰਭੂ ਵੱਲੋਂ ਹੋਈਆਂ ਹੋਈਆਂ, ਜੇ ਤੂੰ ਉਹਨਾਂ ਵਿੱਚ ਸੁਖੀ ਰਹਿਣਾ ਚਾਹੁੰਦਾ ਤਾਂ ਨਿਮਰਤਾ, ਉਹ ਤੇਰੇ ਮਨ 'ਤੇ ਤੇਰੇ ਜ਼ਿੰਦਗੀ 'ਤੇ ਇੱਕ ਨਸ਼ੇ ਵਾਂਗੂ ਅਸਰ ਨਾ ਕਰ ਜਾਣ ਕਿ ਤੈਨੂੰ ਆਪਣੀ ਸੁੱਧ ਬੁੱਧ ਵੀ ਭੁੱਲ ਜਾਏ। ਗੁਰੂ ਕਹਿਣ ਲੱਗੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਜਿਸ ਦੇ ਹਿਰਦੇ ਵਿੱਚ ਇਹ ਹੰਕਾਰ ਹੋਵੇ ਅਭਿਮਾਨ ਹੋਵੇ ਕਿ ਮੈਂ ਰਾਜਾ, ਪ੍ਰਜਾ ਕੇਵਲ ਮੇਰੇ ਸਾਹਮਣੇ ਸਲਾਮ ਕਰਕੇ ਹੁਕਮ ਮੰਨਣ ਤੱਕ ਸੀਮਤ ਹੈ, ਹੁਕਮ ਕਰਨ ਦੀ ਸ਼ਕਤੀ ਮੇਰੇ ਕੋਲ ਹੈ, ਐਸਾ ਰਾਜਾ ਜਿਹੜਾ ਹੈ ਨਿਆਂ ਵਾਲਾ ਨਹੀਂ ਹੋ ਸਕਦਾ, ਕਿਉਂਕਿ ਉਹਨੇ ਕਿਸੇ ਦੀ ਫਰਿਆਦ ਤਾਂ ਸੁਣੀ ਵੀ ਨਹੀਂ। ਉਹਨੂੰ ਹੁਕਮ ਕਰਨ ਦੀ ਆਦਤ ਹੈ, ਹੁਕਮ ਕਰ, ਲੇਕਿਨ ਕਿਸੇ ਦੇ ਮਨ ਦੀ ਅਵਸਥਾ ਉਹਦੇ ਦੁੱਖ ਸੁੱਖ ਨੂੰ ਜਾਣ ਕੇ ਉਹਦੇ ਲਈ ਫੈਸਲਾ ਕਰ, ਕੇਵਲ ਇਸ ਖਿਆਲ ਨਾਲ ਨਹੀਂ ਕਿ ਹੁਕਮ ਦੀ ਤਾਕਤ ਮੇਰੇ ਕੋਲ ਹੈ। ਜਿਸ ਦੇ ਘਰੋਂ ਦਿਨ ਰਾਤ ਬੇਇਨਸਾਫ਼ੀ ਨਿਕਲੇਗੀ, ਅਨਿਆਏ ਨਿਕਲੇਗਾ, ਉਹਦੇ ਤੋਂ ਲੋਕ ਦੁਖੀ ਹੋਣਗੇ, ਦੁਖੀ ਹਿਰਦਿਆਂ ਦੇ ਹਿਰਦੇ ਵਿੱਚੋਂ ਬਦ ਅਸੀਸਾਂ ਨਿਕਲਣਗੀਆਂ, ਉਹਦੇ ਕਾਰਨ ਉਹਦਾ ਜੀਵਨ ਨਰਕ ਪਾਤੀ ਹੋ ਜਾਏਗਾ, ਨਰਕ ਦਾ ਘਰ ਹੋ ਜਾਏਗਾ। ਗੁਰੂ ਕਹਿੰਦੇ ਨੇ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਕੂਕਰ ਵਾਲੀ ਜ਼ਿੰਦਗੀ, ਜੋ ਜਾਣੇ ਮੈਂ ਜੋਬਨਵੰਤ, ਮੇਰੇ ਵਰਗਾ ਜਵਾਨ ਖੂਬਸੂਰਤ ਬਲ ਵਾਲਾ ਸ਼ਕਤੀ ਵਾਲਾ ਕੋਈ ਨਹੀਂ। ਇਹ ਵੀ ਇੱਕ ਨਸ਼ਾ ਹੈ, ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤਾ। ਇੱਕ ਵਾਰ ਤੋਂ ਅੱਗੇ ਵੀ ਆਈ ਹੈ, ਸਾਨੂੰ ਕਹਿੰਦੇ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲੈ ਰਹੀਂਦੇ। ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇਵ, ਅਹਮੇਵ ਦਾ ਮਤਲਬ ਵੀ ਹੰਕਾਰ ਹੈ। ਸੋ ਜਵਾਨੀ ਵੀ ਆਪਣੇ ਆਪ ਵਿੱਚ ਹੰਕਾਰੀ ਹੋ ਜਾਂਦੀ ਹੈ, ਉਹਦੇ ਅੰਦਰ ਬਾਜ਼ੂ ਬਲ ਹੁੰਦਾ, ਦੂਜਿਆਂ ਨੂੰ ਮੋਢੇ ਮਾਰ ਮਾਰ ਤੁਰਦੀ ਹੈ, ਕਿਸੇ ਦੀ ਗੱਲ ਨਹੀਂ ਸੁਣਦੀ, ਈਵਨ ਮਾਂ ਬਾਪ ਵੀ ਕੋਈ ਸਮਝਾਵੇ ਤੇ ਮੂੰਹ ਫੇਰ ਜਾਂਦੀ ਹੈ। ਜਵਾਨੀ ਵਿੱਚ ਇਹ ਹੰਕਾਰ ਦੀ ਅਵਸਥਾ ਹੈ, ਉਹਦੇ ਵਿੱਚ ਵੀ ਆਪਣੇ ਭਲੇ ਬੁਰੇ ਦੀ, ਪਰਿਵਾਰ ਦੇ ਭਲੇ ਬੁਰੇ ਦੀ, ਕੌਮਾਂ ਦੇ, ਦੇਸ਼ ਦੇ ਭਲੇ ਬੁਰੇ ਦੀ ਸੋਚਣ ਦੀ ਸ਼ਕਤੀ ਨਹੀਂ ਰਹਿੰਦੀ। ਇੱਕ ਐਸਾ ਨਸ਼ਾ ਜਵਾਨੀ ਦਾ ਆ ਜਾਂਦਾ ਹੈ, ਜੋ ਜਾਣੇ ਮੈਂ ਜੋਬਨਵੰਤ ਸੋਹੋਵਤ ਬਿਸ਼ਟਕ ਅਜੰਤ। ਬਿਸ਼ਟਕ ਅਜੰਤ ਤੋਂ ਭਾਵ ਹੈ ਗੰਦਗੀ, ਬੁਰਾਈ, ਨੀਵੀਂ ਥਾਂ 'ਤੇ ਮੂੰਹ ਮਾਰਨਾ, ਵਿਕਾਰੀ ਹੋ ਜਾਣਾ। ਜਵਾਨੀ ਮਨੁੱਖ ਨੂੰ ਵਿਕਾਰਾਂ ਵੱਲ ਪ੍ਰੇਰਦੀ, ਅਤੇ ਵਿਕਾਰ ਉਹ ਅਵਸਥਾ ਨੇ ਜਿੱਥੇ ਜਾ ਕੇ ਮਨੁੱਖ ਜੀਵਨ ਕੀੜਿਆਂ ਵਾਂਗੂ ਬਿਤਾਉਂਦਾ, ਵਿਕਾਰੀ ਹੋ ਕੇ ਬਿਤਾਉਂਦਾ। ਆਪਸ ਕੋ ਕਰਮਵੰਤ ਕਹਾਵੇ, ਜਿਉਂ ਜੇ ਮੈਂ ਕਰਮ ਕਰ ਰਿਹਾ ਹੋਰ ਕੋਈ ਨਹੀਂ ਕਰ ਰਿਹਾ, ਜਿਉਂ ਜਿਹਾ ਮਹਾਨ ਕੰਮ ਮੈਂ ਕਰਨਾ ਸੰਸਾਰ ਅੰਦਰ ਕਿਸੇ ਨੂੰ ਕਰਨੇ ਨਹੀਂ ਆਉਂਦਾ। ਜਨਮ ਮਰੇ ਬਹੁਤ ਜੋਨ ਪਰਮਾਵੇ, ਕਿਉਂ? ਕਿਉਂਕਿ ਜਿਹੜਾ ਹੰਕਾਰੀ ਹੋਏਗਾ ਆਪਣੇ ਕਰਮਾਂ 'ਤੇ, ਉਸੇ ਕੋਲੋਂ ਹਿਸਾਬ ਮੰਗਿਆ ਜਾਣਾ ਕਰਮਾਂ ਦਾ। ਜਿਹੜਾ ਆਖੇਗਾ ਜੀ ਮੈਂ ਕੁਛ ਕਰ ਹੀ ਨਹੀਂ ਰਿਹਾ, ਜਿਵ ਤੁਮ ਰਾਖੋ ਤੇਵੀ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਏ ਕਰਨਾ, ਉਹਦੇ ਕੋਲੋਂ ਤਾਂ ਹਿਸਾਬ ਖਤਮ ਹੋ ਜਾਣੇ ਨੇ। ਜਿਹੜਾ ਆਖੇਗਾ ਜੀ ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਲਿਹੋ ਉਬਾਰੀ, ਸਦ ਬਖਸ਼ੰਦ ਸਦਾ ਮਿਹਰਬਾਨਾ ਸਭਨਾ। ਜਿਹੜਾ ਰਹਿਮਤ ਮੰਗੇਗਾ ਆਪਣੇ ਆਪ ਨੂੰ ਗਰੀਬੀ ਅਤੇ ਨਿਮਰਤਾ ਵਿੱਚ, ਆਖੇਗਾ ਜੀ ਮੈਂ ਤਾਂ ਕੁਛ ਕਰਨ ਜੋਗਾ ਹੀ ਨਹੀਂ, ਮੇਰੇ ਕੋਲ ਸੋਚ ਵੀ ਨਹੀਂ, ਸਿਆਣਪ ਵੀ ਨਹੀਂ, ਉਹਦੇ ਨਾਲ ਹਿਸਾਬ ਕੀ ਹੋਏਗਾ? ਹਿਸਾਬ ਤਾਂ ਉਸੇ ਨਾਲ ਹੀ ਹੋਏਗਾ ਜਿਹੜਾ ਆਖੇਗਾ ਮੇਰੇ ਵਰਗੇ ਕੰਮ ਕੋਈ ਹੋਰ ਨਹੀਂ ਕਰ ਸਕਦਾ। ਆ ਵੀ ਜੇ ਤੇਰੇ ਵਰਗੇ ਕੋਈ ਨਹੀਂ ਕਰ ਸਕਦਾ ਤਾਂ ਹਿਸਾਬ ਦੇ ਕਿ ਤੂੰ ਕੀ ਕੀਤਾ, ਅਤੇ ਉਹਦਾ ਬਦਲਾ ਹੁਣ ਤੱਕ ਹੀ ਲਿਆ। ਜਦੋਂ ਕਰਮਾਂ ਦੇ ਹਿਸਾਬ ਵਿੱਚ ਪਵੇਗਾ ਉਦੋਂ ਜਨਮ ਮਰਨ ਵਿੱਚ ਪੈ ਜਾਏਗਾ। ਜਨਮ ਮਰੇ ਬੋਜੋਨ ਭਰਮਾਵੇ, ਧਨ ਭੂਮ ਕਾ ਜੋ ਕਰੇ ਗੁਮਾਨ। ਦੌਲਤ ਦਾ ਅਤੇ ਜ਼ਮੀਨ ਦਾ, ਭੂਮ ਤੋਂ ਭਾਵ ਜ਼ਮੀਨ, ਜਿਹੜਾ ਜ਼ਮੀਨ ਅਤੇ ਦੌਲਤ ਦਾ ਅਭਿਮਾਨ ਕਰਦਾ ਕਿ ਮੇਰੇ ਕੋਲ ਬੈਂਕ ਬੈਲੈਂਸ ਹੈ, ਮੇਰੇ ਕੋਲ ਦੌਲਤ ਬੜੀ ਹੈ, ਮੈਂ ਕਿਸੇ ਦੇ ਮੁਹਤਾਜ ਨਹੀਂ, ਮੈਂ ਕਿਸੇ ਨੂੰ ਕੀ ਸਮਝਣਾ। ਇਹ ਖਿਆਲ ਕਰਿਓ, ਮਨੁੱਖ ਦੀ ਇੱਕ ਆਦਤ ਹੈ, ਹੰਕਾਰ ਦੀ ਨਿਸ਼ਾਨੀ ਕੀ ਹੈ? ਉਹ ਦੂਜੇ ਨੂੰ ਕੁਛ ਨਹੀਂ ਸਮਝਦਾ, ਅਤੇ ਜਿਹੜਾ ਕੋਈ ਉਹਦੇ ਸਾਹਮਣੇ ਖੜਾ ਉਹਨੂੰ ਦਿਸੇ ਉਹਦੇ ਪੈਰ ਖਿੱਚਦਾ ਅਤੇ ਉਹਨੂੰ ਪਿੱਛੇ ਸੁੱਟਣਾ ਚਾਹੁੰਦਾ, ਕਿਉਂਕਿ ਉਹਦੀ ਆਪਣੀ ਵਡਿਆਈ ਉਸੇ। ਮੈਂ ਇੱਕ ਵਾਰੀ ਐਗਜ਼ਾਮਪਲ ਦਿੱਤੀ ਸੀ, ਜਦੋਂ ਮਨੁੱਖ ਅੱਗੇ ਵੱਧਦਾ ਉਹਨੂੰ ਤਾਂ ਹੀ ਪਤਾ ਲੱਗਦਾ ਅੱਗੇ ਵਧਣ ਦਾ, ਕੋਈ ਚੀਜ਼ ਪਿੱਛੇ ਜਾ ਰਹੀ ਹੋਵੇ ਤਾਂ। ਮੈਂ ਐਗਜ਼ਾਮਪਲ ਦਿੱਤੀ ਸੀ, ਮਨੁੱਖ ਜਦੋਂ ਕਿਸੇ ਕਾਰ 'ਤੇ, ਟ੍ਰੇਨ 'ਤੇ ਸਫ਼ਰ ਕਰ ਰਿਹਾ ਹੁੰਦਾ, ਉਹ ਵੇਖਦਾ ਦਰਖਤ ਪਿੱਛੇ ਦੌੜੇ ਜਾ ਰਹੇ, ਉਹ ਦਰਖਤ ਨਹੀਂ ਜਾ ਰਿਹਾ, ਤੂੰ ਅੱਗੇ ਵੱਧ ਰਿਹਾ, ਉਹਨੂੰ ਪਤਾ ਦਰਖਤਾਂ ਨੂੰ ਪਿੱਛੇ ਜਾਂਦਾ ਵੇਖ ਕੇ ਮੈਨੂੰ ਪਤਾ ਲੱਗੇਗਾ ਮੈਂ ਅੱਗੇ ਵੱਧ ਰਿਹਾ, ਅਤੇ ਜੇ ਦਰਖਤ ਖਲੋ ਜਾਣ ਤਾਂ ਇਹਦਾ ਮਤਲਬ ਮੈਂ ਖਲੋ ਗਿਆ। ਇਸ ਲਈ ਆਪਣੇ ਬਰਾਬਰ ਖੜ੍ਹੇ ਹੋਏ ਜਿੰਨੇ ਲੋਕ ਨੇ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦੇ, ਕਿਸੇ ਨਾ ਵਧੇ ਆਪ ਅਹੰਕਾਰੀ। ਬਾਕੀ ਗੁਰੂ ਨੇ ਬਾਣੀ ਵਿੱਚ ਇੱਕ ਥਾਂ ਮੈਂ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਆਪਸ ਕੋ ਦੀਰਘ ਕਰ ਮਾਨੇ, ਔਰਨ ਕੋ ਲਗ ਮਾਤ ਆਪਾਂ ਦੇਖਣੇ ਆ, ਇੱਕ ਹੁੰਦੇ ਨੇ ਅੱਖਰ, ਇੱਕ ਹੁੰਦੀਆਂ ਨੇ ਲਗਾ ਮਾਤਰਾ, ਜਿਵੇਂ ਊੜਾ ਐਡਾ ਸਸ ਈੜੀ ਸੱਸਾ ਹਾਹਾ, ਇਹ ਸਾਰੇ ਅੱਖਰ ਨੇ। ਪਰ ਸਿਹਾਰੀ ਬਿਹਾਰੀ ਕੰਨਾ ਔਂਕੜ ਦੁਲੈਂਕੜੇ ਲਾਂ ਦੋਲਾਂ, ਇਹ ਅੱਖਰ ਨਹੀਂ, ਇਹ ਲਗਾ ਮਾਤਰਾ ਨਹੀਂ। ਹੁਣ ਕੀ ਹੈ ਕਿ ਅੱਖਰ ਆਪਣੇ ਆਪ ਵਿੱਚ ਆਪਣੀ ਹੋਂਦ ਰੱਖਦੇ ਨੇ, ਉਹਨਾਂ ਦੇ ਨਾਲ ਲਗਾ ਮਾਤਰਾ ਕੋਈ ਨਾ ਲੱਗੀਆਂ ਹੋਣ ਤਦ ਵੀ ਉਹਨਾਂ ਦਾ ਕੋਈ ਅਰਥ ਬਣਦਾ, ਉਹਨਾਂ ਦੀ ਕੋਈ ਹੋਂਦ ਕਾਇਮ ਰਹਿੰਦੀ। ਸੱਸਾ ਰਾਰਾ ਲਿਖੋ ਸਰ ਬਣ ਜਾਏਗਾ। ਪਰ ਜੇ ਦੋ ਸਿਹਾਰੀਆਂ ਪਾ ਦਿਓ, ਇੱਕ ਕੰਨਾ ਪਾ ਦਿਓ, ਅੱਖਰ ਕੋਈ ਨਾ ਪਾਓ, ਕੁਛ ਵੀ ਨਹੀਂ ਬਣੇਗਾ, ਕਿਉਂਕਿ ਲਗਾ ਮਾਤਰਾ ਨੇ, ਉਹਨਾਂ ਦੀ ਆਪਣੀ ਕੋਈ ਹੋਂਦ ਨਹੀਂ। ਹਾਂ, ਉਹਨਾਂ ਦੀ ਹੋਂਦ ਕੁਛ ਬਣ ਜਾਂਦੀ ਹੈ, ਬਲਕਿ ਚੰਗੀ ਬਣ ਜਾਂਦੀ ਹੈ ਜੇ ਉਹ ਅੱਖਰ ਦੀ ਓਟ ਲੈਣ, ਸਹਾਰਾ ਲੈਣ। ਉਸੇ ਸੱਸੇ ਰਾਰੇ ਦੇ ਨਾਲ ਸਿਹਾਰੀ ਲਾ ਦਿਓ, ਸਿਰ ਬਣ ਜਾਏਗਾ। ਸਰ ਪਹਿਲੇ ਸਰ ਸੀ, ਹੁਣ ਸਿਰ ਹੋ ਗਿਆ, ਉਹਦਾ ਕੋਈ ਅਰਥ ਬਣ ਗਿਆ। ਅਤੇ ਪਰ ਜੇ ਸੱਸਾ ਰਾਰਾ ਨਾਲੋਂ ਹਟਾ ਦਿਓ, ਇਕੱਲੀ ਸਿਹਾਰੀ ਪਾ ਦਿਓ, ਕੁਛ ਵੀ ਨਹੀਂ। ਤਾਂ ਅੱਖਰ ਇਹ ਮਹਿਸੂਸ ਕਰਦੇ ਨੇ ਕਿ ਸਾਡੀ ਤਾਂ ਆਪਣੇ ਆਪ ਵਿੱਚ ਹੋਂਦ ਹੈ, ਇਹ ਲਗਾ ਮਾਤਰ ਵਾਲਿਓ, ਤੁਹਾਡੀ ਜੇ ਕੋਈ ਹੋਂਦ ਵੀ ਹੈ ਤਾਂ ਸਾਡੀ ਓਟ ਦੇ, ਸਾਡੇ ਸਹਾਰੇ ਬਣ ਸਕਦੀ ਹੈ, ਤੁਹਾਡੀ ਆਪਣੀ ਕੋਈ ਹੋਂਦ ਨਹੀਂ। ਗੁਰੂ ਕਹਿੰਦੇ ਨੇ ਹੰਕਾਰੀ ਪੁਰਖ ਇਹ ਸੋਚਦਾ ਹੈ, ਉਹ ਦੁਨੀਆਂ ਦੇ ਦੂਜੇ ਲੋਕਾਂ ਨੂੰ ਸਮਝਦਾ, ਜੇ ਇਹ ਲੋਕ ਚੰਗੀ ਖਾ ਰਹੇ ਨੇ, ਜੇ ਇਹਨਾਂ ਦੀ ਉਪਮਾ ਹੈ ਤਾਂ ਉਹ ਵੀ ਸਾਡੇ, ਮੈਂ ਨਾ ਹੁੰਦਾ ਇਹ ਵੀ ਨਾ ਹੁੰਦੇ, ਇਹ ਕੁਛ ਬਣ ਹੀ ਨਾ ਸਕਦੇ, ਮੇਰੇ ਸਹਾਰੇ ਨੇ, ਮੈਂ ਤਾਂ ਅੱਖਰ ਅਤੇ ਇਹ ਲੋਕ ਲਗਾ ਮਾਤਰਾ ਹੀ ਨੇ, ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ। ਦੂਜਿਆਂ ਨੂੰ ਘਟੀਆ ਸਮਝਣਾ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ।
ਦੂਜਿਆਂ ਦੀ ਹੋਂਦ ਨੂੰ ਨਾ ਕਬੂਲਣਾ, ਇਹ ਹੰਕਾਰੀ ਪੁਰਸ਼ ਦੀ ਨਿਸ਼ਾਨੀ ਹੈ। ਕਹਿੰਦੇ ਨੇ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਜਿਹੜਾ ਆਪਣੀ ਦੌਲਤ 'ਤੇ ਹੰਕਾਰ ਕਰਦਾ। ਭੂਮ ਬਹੁਤੀ ਜ਼ਮੀਨ 'ਤੇ ਜਾਇਦਾਦ 'ਤੇ ਹੰਕਾਰ ਕਰਦਾ, ਉਹ ਮੂਰਖ ਹੈ, ਅੰਧਲਾ ਹੈ ਅਤੇ ਅਗਿਆਨੀ ਹੈ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਪ੍ਰਭੂ ਰਹਿਮਤ ਕਰੇ ਅਤੇ ਵਡਿਆਈਆਂ ਦੇ ਨਾਲ ਨਾਲ ਉਹਨੂੰ ਸੰਭਾਲਣ ਦੀ ਜਾਂਚ ਵੀ ਦੇ ਦੇਵੇ, ਗਰੀਬੀ ਦੀ ਜਾਂਚ, ਨਿਮਰਤਾ ਦੀ ਜਾਂਚ ਵੀ ਦੇਵੇ। ਅਤੇ ਉਹ ਮਨੁੱਖ ਜਿਹੜਾ ਨਾਨਕ ਇਹਾਂ ਮੁਕਤ ਇਸ ਸੰਸਾਰ 'ਤੇ, ਉਹ ਜਿਹੜੇ ਹਉਮੈ ਤੋਂ ਪੈਦਾ ਹੋਏ ਹੋਏ, ਹਉਮੈ ਇਹ ਹੀ ਬੰਧਨਾ ਫਿਰ ਫਿਰ ਜੋਨੀ ਪਾਏ, ਉਹਨੇ ਤੋਂ ਨਿਕਲ ਜਾਂਦਾ ਹੈ। ਉਹਦਾ ਆਉਣ ਵਾਲਾ ਜੀਵਨ, ਜਿਸ ਦਿਨ ਹਉਮੈ ਖਤਮ ਹੋ ਜਾਏ, ਜਿਸ ਦਿਨ ਉਹ ਨਿਮਰਤਾ ਧਾਰਨ ਕਰ ਲੈ, ਗਰੀਬੀ ਧਾਰਨ ਕਰ ਲੈ, ਉਸ ਦਿਨ ਇਸ ਧਰਤੀ 'ਤੇ ਉਹਦਾ ਜੀਵਨ ਸੁਖੀ ਸ਼ੁਰੂ ਹੋ ਜਾਂਦਾ ਹੈ। ਹੁਣ ਪਿਛਲੀ ਅਸ਼ਟਪਦੀ ਦੇ ਪਿਛਲੀ ਪੌੜੀ ਦੇ ਨਾਲ ਜਿਹੜਾ ਇੱਕ ਧਨ ਭੂਮਿਕਾ ਜੋ ਕਰੇ ਗੁਮਾਨ ਦਾ ਲਫ਼ਜ਼ ਹੈ ਨਾ, ਉਹਨੂੰ ਹੋਰ ਖਿਲਾਰਿਆ ਨੇ ਅਤੇ ਕਹਿੰਦੇ ਨੇ
ਧਨਵੰਤਾ ਧਨਵੰਤਾ ਹੋਏ ਕਰ ਗਰ ਬਾਵੈ।
ਕਹਿਣ ਲੱਗੇ ਉਹ ਭਲਿਆ, ਤੂੰ ਧਨ ਭੂਮ ਦਾ ਗੁਮਾਨ ਕਰਨਾ, ਅਤੇ ਸਤਿਗੁਰੂ ਇੱਕ ਕੁਐਸਚਨ ਕਰਦੇ ਨੇ, ਇੱਕ ਸਵਾਲ ਕਰਦੇ ਨੇ, ਜੇ ਕੋਈ ਧਨਵੰਤਾ ਹੋ ਕੇ, ਅਮੀਰ ਹੋ ਕੇ, ਦੌਲਤਮੰਦ ਹੋ ਕੇ, ਗਰਭ ਵਿੱਚ ਹੰਕਾਰ ਵਿੱਚ ਹੋਵੇ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਬੜਾ ਧਨੀ ਹਾਂ, ਗੁਰੂ ਕਹਿੰਦੇ ਨੇ ਕਦੇ ਉਹਨੇ ਇਹ ਵੀ ਸੋਚਿਆ ਕਿ ਤੇਰੇ ਤੋਂ ਪਹਿਲਾਂ ਵੀ ਧਨ ਤੇ ਇੱਥੇ ਸੀ, ਤੂੰ ਨਹੀਂ ਸੀ, ਅਤੇ ਜਿਸ ਦਿਨ ਤੂੰ ਚਲਾ ਜਾਣਾ ਉਸ ਦਿਨ ਵੀ ਧਨ ਤੇ ਇੱਥੇ ਰਹਿਣਾ, ਉਹਨੇ ਤੇਰੇ ਨਾਲ ਤਾਂ ਜਾਣਾ ਨਹੀਂ। ਇੱਕ ਵਾਰ ਐਗਜ਼ਾਮਪਲ ਦਿੱਤੀ ਸਤਿਗੁਰੂ ਨੇ ਬਾਣੀ ਅੰਦਰ, ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਖਸਮ ਮਰੈ ਤੋ ਨਾਰ ਨਾ ਰੋਵੈ। ਇੱਕ ਇਸਤਰੀ, ਇੱਕ ਔਰਤ ਐਸੀ ਹੈ ਜਿਹਦਾ ਪਤੀ ਮਰ ਜਾਏ, ਮਾਲਕ ਮਰ ਜਾਏ, ਅਤੇ ਦੁਨੀਆਂ ਅੰਦਰ ਦਿਖਾਵੇ ਲਈ ਕਮ ਸੇ ਕਮ ਹੋਰ ਨਹੀਂ ਤਾਂ ਰੋਣਾ ਪੈਂਦਾ ਹੀ ਹੈ, ਪਰ ਗੁਰੂ ਕਹਿੰਦੇ ਨੇ ਉਹ ਨਾਰ, ਉਹ ਇਸਤਰੀ ਬਿਲਕੁਲ ਨਹੀਂ ਰੋਂਦੀ। ਕਿਉਂ? ਕਿਉਂਕਿ ਉਹ ਤਾਂ ਵਿਧਵਾ ਹੁੰਦੀ ਨਹੀਂ,
ਗੁਰੂ ਨੇ ਬਾਣੀ ਵਿੱਚ ਆਖਿਆ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਉਹ ਔਰਤ ਤਵੀ ਦਵਾ ਹੁੰਦੀ ਨਹੀਂ, ਪਹਿਲਾਂ ਅਜੇ ਆਖਰੀ ਸਵਾਸ ਲੈ ਰਿਹਾ ਹੁੰਦਾ ਮਾਲਕ, ਅਤੇ ਦੂਜਾ ਉਹਦਾ ਪੁੱਤਰ ਪੋਤਰਾ ਜਿਹੜਾ ਉਹਦਾ ਮਾਲਕ ਬਣਨਾ ਉਹ ਪਹਿਲਾਂ ਜੇਬ ਵਿੱਚੋਂ ਚਾਬੀਆਂ ਕੱਢਦਾ। ਅਜੇ ਮਾਲਕ ਪਹਿਲਾਂ ਆਖਰੀ ਸਵਾਸ ਲਿਆ ਰਿਹਾ ਹੁੰਦਾ, ਦੂਜਾ ਮਾਲਕ ਬਣ ਜਾਂਦਾ, ਇਸ ਲਈ ਉਹ ਤਾਂ ਵਿਧਵਾ ਹੋਈ ਨਹੀਂ, ਇਸ ਲਈ ਉਹ ਰੋਂਦੀ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ।
ਨਾਲ ਦੂਜਾ ਮਾਲਕ ਬਣ ਗਿਆ, ਉਹਨੂੰ ਉਸ ਪਹਿਲੇ ਦੇ ਨਾਲ ਜਾਣਾ ਨਹੀਂ ਪਿਆ, ਸ਼ਮਸ਼ਾਨ ਭੂਮਿਕਾ ਤੱਕ ਵੀ ਨਹੀਂ ਜਾਣਾ ਪਿਆ, ਉੱਥੋਂ ਤੱਕ ਵੀ ਜਾਣ ਦੀ ਉਹਨੂੰ ਲੋੜ ਨਹੀਂ ਪ੍ਰਤੀਤ ਹੋਈ। ਗੁਰੂ ਕਹਿੰਦੇ ਨੇ ਭਲਿਆ, ਕਦੀ ਤੂੰ ਇਸ ਗੱਲ ਨੂੰ ਵਿਚਾਰਿਆ, ਧਨਵੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕਿਛ ਸੰਗ ਨਾ ਜਾਵੇ, ਇਹ ਦੌਲਤ ਜਿਸ ਧਨਵੰਤ ਪਣ ਦੀ ਜਿਸ ਹੋਮੇ ਵਿੱਚ ਬੈਠਾ ਹੈ, ਇਹ ਸਾਰੀ ਦੌਲਤ ਦਾ ਇੱਕ ਤੀਲਾ ਵੀ ਤੇਰੇ ਨਾਲ ਨਹੀਂ ਜਾਣਾ। ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ, ਧਨਵੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕਿਛ ਸੰਗ ਨਾ ਜਾਵੇ। ਬਹੁ ਲਸਕਰ ਮਨੁੱਖ ਉੱਪਰ ਕਰੇ ਆਸ, ਜੇ ਤੇਰੇ ਕੋਲ ਬਹੁਤ ਸਾਰੀ ਦੌਲਤ ਜਾਂ ਰਾਜ ਭਾਗ ਦੇ ਸਹਾਰੇ ਤੂੰ ਬਹੁਤ ਸਾਰੇ ਨੌਕਰ ਚਾਕਰ ਅਤੇ ਚੰਗੇ ਚੰਗੇ ਬਲਵਾਨ ਆਪਣੀ ਫੌਜ ਵਿੱਚ ਆਪਣੇ ਲਸ਼ਕਰ ਵਿੱਚ ਰੱਖ ਲਏ ਨੇ, ਅਤੇ ਉਹਨਾਂ ਦੀ ਆਸ 'ਤੇ ਹੰਕਾਰ ਕਰਨਾ, ਮੇਰੇ ਕੋਲ ਇੰਨੇ ਰਖਵਾਲੇ ਇੰਨੀਆਂ ਫੌਜਾਂ ਨੇ, ਰਾਜਿਆਂ ਕੋਲ ਕੀ ਇਸੇ ਗੱਲ ਦਾ ਹੰਕਾਰ ਹੁੰਦਾ, ਆਪਣੇ ਕੋਲ ਕੀ ਹੁੰਦਾ। ਐਸੇ ਰਾਜੇ ਤੁਸੀਂ ਆਮ ਵੇਖੇ ਹੋਣਗੇ ਜਦੋਂ ਉਹਨਾਂ ਫੌਜਾਂ ਦੇ ਬਾਜ਼ੂ ਬਲ ਨਾਲ ਦੂਜੇ ਨਾਲ ਮੱਥਾ ਲਾ ਲੈਂਦੇ ਨੇ, ਅਤੇ ਜਦੋਂ ਮੈਦਾਨੀ ਜੰਗ ਵਿੱਚ ਹਾਰ ਜਾਂਦੇ ਨੇ ਰਾਤ ਦੇ ਅੰਧੇਰੇ ਵਿੱਚ ਛੱਡ ਕੇ ਰਾਜ ਮਹਿਲ ਭੱਜਣਾ ਪੈਂਦਾ, ਦੌੜਨਾ ਪੈਂਦਾ। ਇਹਦਾ ਮਤਲਬ ਉਹਨਾਂ ਕੋਲ ਆਪਣੇ ਕੋਲ ਕੋਈ ਤਾਕਤ ਨਹੀਂ, ਅਤੇ ਜਿਨ੍ਹਾਂ ਦੀ ਤਾਕਤ ਦੇ ਸਹਾਰੇ ਹੰਕਾਰ ਕਰਦੇ ਸਨ ਉਹ ਖਤਮ ਹੋ ਗਏ ਨੇ। ਅਤੇ ਮਨੁੱਖ ਦਾ ਸਹਾਰਾ ਤਾਂ ਇਉਂ ਹੀ ਹੈ ਨਾ। ਸਤਿਗੁਰੂ ਕਹਿਣ ਲੱਗੇ ਬਹੁ ਲਸਕਰ ਮਨੁੱਖ ਉੱਪਰ ਕਰੇ ਆਸ, ਬੜੀਆਂ ਫੌਜਾਂ ਮਨੁੱਖਾਂ ਦੀਆਂ ਫੌਜਾਂ ਇਕੱਠੀਆਂ, ਬਲਵਾਨ ਮਨੁੱਖਾਂ ਦੀਆਂ ਫੌਜਾਂ ਇਕੱਠੀਆਂ ਕਰਕੇ ਉਹਨਾਂ 'ਤੇ ਆਸ ਰੱਖ ਕੇ ਹੰਕਾਰ ਕਰਨਾ। ਪਲ ਭੀਤਰ ਤਾਂਕਾ ਹੋਏ ਵਿਨਾਸ਼, ਪਲ ਵਿੱਚ ਐਸਾ ਸਮਾਂ ਆ ਸਕਦਾ ਇਹ ਸਾਰੇ ਲਸਕਰ ਅਤੇ ਸਾਰੇ ਰਖਵਾਲੇ ਚਾਰੋਂ ਤਰਫ ਖਲੋਤੇ ਰਹਿ ਜਾਣ ਅਤੇ ਤੂੰ ਚਲਾ ਜਾਏ। ਸਲੋਕ ਸੰਸਕ੍ਰਿਤੀ ਵਿੱਚ ਸਤਿਗੁਰ ਨੇ ਬੜੀ ਸੁੰਦਰ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਬੜੇ ਯਤਨ ਕੀਤੇ ਵੀ ਕਿਸੇ ਤਰ੍ਹਾਂ ਮੈਂ ਆਪਣੀ ਸ਼ਕਤੀ ਨਾਲ ਮੌਤ ਨੂੰ ਜਿੱਤ ਲਵਾਂ, ਮੌਤ ਮੇਰੇ ਨੇੜੇ, ਆਖਰ ਮੈਂ ਮਰਾਂਗਾ ਕਿਵੇਂ, ਮੇਰੇ ਦੁਆਲੇ ਤਾਂ ਇੰਨੀਆਂ ਫੌਜਾਂ ਨੇ, ਮੈਨੂੰ ਕੌਣ ਮਾਰ ਸਕਦਾ। ਇੱਕ ਫੌਜਾਂ ਨਹੀਂ, ਸਤਿਗੁਰੂ ਨੇ ਸਲੋਕ ਸੰਸਕ੍ਰਿਤੀ ਬਾਣੀ ਵਿੱਚ ਇਹ ਲਫ਼ਜ਼ ਕਹੇ, ਕਹਿਣ ਲੱਗੇ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਬੜੇ ਬੜੇ ਸੂਰਮੇ ਚਾਰੋਂ ਤਰਫ ਖੜੇ ਕਰ ਲਏ। ਕਹਿੰਦਾ ਅੱਗੇ ਕਹਿਣ ਲੱਗੇ ਬਸੰਤ ਥਾਨ ਉੱਚੋ ਬਸੰਤ, ਉੱਚੇ ਥਾਨ 'ਤੇ ਵੱਸਦਾ, ਆਪਣਾ ਘਰ ਬੜਾ ਉੱਚਾ ਕਰ ਰਿਹਾ, ਜਿੱਥੇ ਰਿਹਾਇਸ਼ ਕਰਨੀ ਸੀ ਉਹ ਬੜੀ ਉੱਚੀ ਥਾਵੇਂ ਕਰ ਲਈ, ਚਾਰ ਚੁਫੇਰੇ ਖਾਈ ਪੁੱਟ ਲਈ, ਫੌਜਾਂ ਖੜੀਆਂ ਕਰ ਲਈਆਂ, ਤਾਂ ਕਿ ਮੌਤ ਦਾ ਡਰ ਮੇਰਾ ਖਤਮ ਹੋ ਜਾਏ। ਪਰ ਆਖਰੀ ਤੁਕੰਦਰ ਇੱਕ ਗੱਲ ਕਹਿਣ ਲੱਗੇ, ਹੋਵੰਤ ਆਗਿਆ ਭਗਵਾਨ ਪੁਰਖ ਹੈ। ਜਦੋਂ ਭਗਵਾਨ ਪੁਰਖ ਦੀ, ਅਕਾਲ ਪੁਰਖ ਦੀ ਆਗਿਆ ਹੋਈ ਤੈਨੂੰ ਲਿਜਾਣ ਵਾਸਤੇ, ਉਦੋਂ ਫੌਜਾਂ ਵੀ ਖੜੀਆਂ ਹੀ ਰਹਿ ਗਈਆਂ, ਉਹ ਖਾਈਆਂ ਜਿਹੜੀਆਂ ਸਨ ਉਹ ਵੀ ਟੱਪ ਕੇ ਮੌਤ ਉੱਥੇ ਆ ਗਈ, ਉਹਨੂੰ ਕੋਈ ਨਾ ਰੋਕ ਸਕਿਆ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ 'ਤੇ, ਇੱਕ ਛੋਟੀ ਜਿਹੀ ਕੀੜੀ ਨੇ ਤੇਰੇ ਸਾਸ ਤੇਰੇ ਸਵਾਸ ਲੈ ਲਏ, ਉਹ ਤੂੰ ਉਹਦੇ ਸਾਹਮਣੇ ਇੰਨੀਆਂ, ਉਹ ਛੋਟੀ ਜਿਹੀ ਕੀੜੀ ਦੇ ਸਾਹਮਣੇ ਇੰਨੀਆਂ ਜਿਹੜੀਆਂ ਫੌਜਾਂ ਸਨ ਉਹ ਕੁਛ ਨਾ ਸਵਾਰ ਸਕੀਆਂ। ਬਾਣੀ ਵਿੱਚ ਵੀ ਆਖਿਆ, ਕਹਿ ਲੈ ਨਿੱਕੀ ਨੀਕੀ ਕੀਰੀ ਮੈਂ ਕੱਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ, ਕਹਿਣ ਲੱਗੇ ਇਸ ਲਈ ਬਹੁਤੀਆਂ ਫੌਜਾਂ ਅਤੇ ਬਹੁਤੀਆਂ ਸ਼ਕਤੀਆਂ ਦਾ ਦਾਅਵਾ ਰੱਖ ਕੇ ਹੰਕਾਰ ਵਿੱਚ ਨਾ ਆਵੀਂ। ਹੰਕਾਰ ਕਿਸੇ ਵੀ ਰੂਪ ਵਿੱਚ ਹੋਵੇ, ਹਉਮੈ ਅਭਿਮਾਨ ਗਰਬ ਕਿਸੇ ਵੀ ਰੂਪ ਵਿੱਚ ਹੋਵੇ, ਉਹ ਤੇਰੇ ਅਧਿਆਤਮਿਕ ਜੀਵਨ ਲਈ ਘਾਤਕ ਹੋਵੇਗਾ। ਤਨਮੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕਿਛ ਸੰਗ ਨਾ ਜਾਵੇ। ਬੋ ਲਸਕਰ ਮਨੁੱਖ ਉੱਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਆਪਣੇ ਆਪ ਨੂੰ ਸਾਰਿਆਂ ਨਾਲੋਂ ਬਲਵੰਤ ਸ਼ਕਤੀਸ਼ਾਲੀ ਸਮਝੇ। ਪਰ ਕਹਿਣ ਲੱਗੇ ਇਹੋ ਜਿਹੇ ਸ਼ਕਤੀਸ਼ਾਲੀ ਸੰਸਾਰ 'ਤੇ ਬੜੇ ਆਏ ਅਤੇ ਚਲੇ ਗਏ, ਖਿਣਮੈ ਹੋਏ ਜਾਏ ਪਸਵੰਤ। ਇੱਕ ਖਿਣ ਨਾ ਲੱਗਾ ਜਦੋਂ ਉਹ ਸਵਾਹ ਦੀ ਢੇਰੀ ਬਣ ਕੇ ਰਹਿ ਗਏ, ਭਸਮ ਦੀ ਢੇਰੀ ਬਣ ਕੇ ਰਹਿ ਗਏ। ਖਿਣਮੈ ਹੋਏ ਜਾਏ ਪਸਵੰਤ, ਗੁਰੂ ਨੇ ਬਾਣੀ ਵਿੱਚ ਆਖਿਆ, ਗਗਨ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨਮੈ ਥੀਏ ਅਤੀਮਾ ਗੱਡ। ਇਹੋ ਜਿਹੇ ਲੋਕ ਸੰਸਾਰ 'ਤੇ ਆਏ ਅਤੇ ਚਲੇ ਗਏ, ਜਿਨ੍ਹਾਂ ਦੀ ਸ਼ਕਤੀ ਤੋਂ ਲੋਕ ਨਾਮ ਤੋਂ ਘਬਰਾਉਂਦੇ ਸਨ। ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਸਵਈਆਂ ਵਿੱਚ ਵੀ ਇਹ ਗੱਲ ਆਖੀ ਕਿ ਮੈਂ ਉਹ ਲੋਕ ਦੇਖੇ ਨੇ, ਗਾੜੇ ਗੜਹਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਜਿਹੜੇ ਵੱਡੇ ਵੱਡੇ ਕਿਲਿਆਂ ਨੂੰ ਫਤਿਹ ਕਰਦੇ ਸਨ। ਗਾੜੇ ਗੜਹਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਜਿਨ੍ਹਾਂ ਦੀ ਭਵਕ ਵਿੱਚ, ਆਵਾਜ਼ ਵਿੱਚ, ਗੱਲ ਵਿੱਚ ਇੰਨੀ ਸ਼ਕਤੀ ਸੀ ਕਿ ਉਹਨਾਂ ਦੀ ਗੱਲ ਉਹ ਗੱਲਾਂ ਬਾਤਾਂ ਨਾਲ ਡਰਾ ਕੇ ਧਮਕਾ ਕੇ ਚਾਰੋਂ ਦਿਸ਼ਾ 'ਤੇ ਆਪਣਾ ਰਾਜ ਕਰ ਰਹੇ ਸਨ। ਸੋ ਬਾਤਨ ਹੀ ਚੱਕ ਚਾਰ ਲਵਈਆ। ਕਹਿਣ ਲੱਗੇ ਉਹ ਭਲਿਆ ਹੰਕਾਰ ਨਾ ਕਰ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਇਹੋ ਜਿਹੇ ਬੜੇ ਸੰਸਾਰ 'ਤੇ ਆਏ, ਮਾਤੇ ਮਤੰਗਨ ਮਾਨ ਮਲੇਂਗੇ, ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਣੇ, ਤਿਆਗ ਜਹਾਨ ਨਿਦਾਨ ਚਲੇਂਗੇ। ਸਤਿਗੁਰੂ ਕਹਿਣ ਲੱਗੇ ਇਸ ਲਈ ਜੇ ਤੇਰੇ ਕੋਲ ਇਹਨਾਂ ਸਾਰੀਆਂ ਵਡਿਆਈਆਂ ਵਿੱਚੋਂ ਕੋਈ ਵਡਿਆਈ ਤੇਰੇ ਕੋਲ ਪ੍ਰਾਪਤ ਹੋ ਗਈ, ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜਾ। ਇੱਥੇ ਵੀ ਕਹਿਣ ਲੱਗੇ ਬੋ ਲਸਕਰ ਮਨੁੱਖ ਉੱਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾ, ਸਭ ਤੇ ਆਪ ਜਾਣੇ ਬਲਵੰਤ, ਖਿਣਮੈ ਹੋਏ ਜਾਏ ਪਸਵੰਤ। ਜਿਹੜਾ ਮਨੁੱਖ ਕਿਸੇ ਨਾ ਵਧੇ, ਆਪ ਅਹੰਕਾਰੀ, ਕਿਸੇ ਦੀ ਕਿਸੇ ਨੂੰ ਗਿਣਤੀ ਵਿੱਚ ਹੀ ਨਹੀਂ ਰੱਖਦਾ, ਸੰਸਾਰ ਨੂੰ ਆਖਦਾ ਤੁਸੀਂ ਤਾਂ ਲਗਾ ਮਾਤਰਾ ਹੀ ਹੋ, ਮੇਰੇ ਪਿੱਛੇ ਲੱਗ ਕੇ, ਮੇਰੇ ਆਖੇ ਲੱਗ ਕੇ ਜੀਵਨ ਗੁਜ਼ਾਰੋ, ਮੈਂ ਹੀ ਸੰਸਾਰ ਦਾ ਥੰਮ ਹੀ ਹਾਂ। ਐਸਾ ਮਨੁੱਖ ਜਿਹੜਾ ਕਿਸੇ ਨਾ ਵਧੇ, ਆਪ ਅਹੰਕਾਰੀ, ਆਖਦਾ ਮੈਂ ਹੀ ਥੰਮ ਹਾਂ। ਗੁਰੂ ਕਹਿੰਦੇ ਨਹੀਂ, ਧਰਮ ਰਾਏ ਤਿਸਕਰ ਇੱਕ ਵਾਰੀ, ਸੰਸਾਰ ਤੇਰੇ ਆਸਰੇ ਨਹੀਂ ਬੈਠਾ, ਉਹਨੂੰ ਆਸਰਾ ਦੇਣ ਵਾਲਾ ਅਤੇ ਪੈਦਾ ਕਰਨ ਵਾਲਾ ਕੋਈ ਹੋਰ ਹੈ। ਪਰ ਮਨੁੱਖ ਆਪਣੇ ਆਪ ਵਿੱਚ ਹੰਕਾਰੀ ਹੋ ਜਾਂਦਾ, ਥੋੜ੍ਹੀ ਜਿਹੀ ਸ਼ਕਤੀ ਹੱਥ ਆ ਜਾਏ, ਹੰਕਾਰੀ ਹੋ ਜਾਂਦਾ। ਇਸੇ ਲਈ ਪਹਿਲੀ ਤੁਕ ਵਿੱਚ ਆਇਆ ਸੀ, ਮਨ ਦਸ ਅਨਾਜ ਚਕਾ ਟਕਾ ਚਾਰ ਗਨ, ਠੀਕ ਕੀ ਹੋਇਆ, ਦਸ ਮਨ ਅਨਾਜ ਤੇਰੇ ਘਰ ਫਾਲਤੂ ਹੈ, ਚਾਰ ਟਕੇ ਤੇਰੇ ਕੋਲ ਵਾਧੂ ਨੇ, ਤਾਂ ਐਡੋ ਟੇਡੋ ਜਾਤ, ਤੂੰ ਆਪਣੀ ਚਾਲ ਵੀ ਸਿੱਧੀ ਨਹੀਂ ਰੱਖ ਸਕਿਆ, ਟੇਢਾ ਹੋ ਹੋ ਤੁਰਨਾ। ਟੇਢਾ ਹੋ ਹੋ ਤੁਰਨ ਦਾ ਮਤਲਬ ਹੈ ਜਿਹੜਾ ਸਹੀ ਰਸਤਾ ਨਾ ਅਪਣਾ ਰਿਹਾ ਹੋਵੇ। ਕਿਸੇ ਨਾ ਵਧੇ, ਆਪ ਅਹੰਕਾਰੀ, ਧਰਮ ਰਾਏ ਤਿਸਕਰੇ ਖੁਆਰੀ। ਜਦੋਂ ਧਰਮ ਦੇ ਸਾਹਮਣੇ, ਸਿਧਾਂਤ ਦੇ ਸਾਹਮਣੇ ਪੇਸ਼ ਹੁੰਦਾ, ਉਦੋਂ ਉਹਦਾ ਸਿਰ ਨੀਵਾਂ ਹੁੰਦਾ, ਉਦੋਂ ਉਹਨੂੰ ਸਜ਼ਾ ਮਿਲਦੀ ਹੈ। ਜਿਹੜੀ ਗੱਲ ਗੁਰੂ ਨਾਨਕ ਨੇ ਵੀ ਪੌੜੀ ਵਿੱਚ ਆਸਾ ਦੀ ਵਾਰ ਵਿੱਚ ਆਖ ਦਿੱਤੀ ਕਿ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ। ਐਸੇ ਹਾਲਾਤਾਂ ਵਿੱਚ ਉਹ ਲੱਗਦਾ ਹੈ ਧਰਮ ਰਾਏ ਤਿਸਕਰੇ ਖੁਆਰੀ। ਕਹਿਣ ਲੱਗੇ ਜੀ ਦੱਸੋ, ਹੁਕਮ ਕਰੋ, ਫਿਰ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਗੁਰੂ ਕਹਿਣ ਲੱਗੇ ਗੁਰ ਪ੍ਰਸਾਦ ਜਾਂਕਾ ਮਿਟੇ ਅਭਿਮਾਨ। ਜਿੰਨਾ ਅਭਿਮਾਨ ਹੈ, ਹੰਕਾਰ ਹੈ, ਉਹ ਕਿਸੇ ਨਾ ਕਿਸੇ ਕਰਮ ਨਾਲ ਜੁੜਿਆ ਹੋਇਆ, ਉਸ ਕਰਮ ਵਿੱਚੋਂ ਹੀ ਹੰਕਾਰ ਨੇ ਜਨਮ ਲਿਆ, ਅਤੇ ਕਰਮ ਤੂੰ ਛੱਡ ਨਹੀਂ ਸਕਦਾ। ਕਰਮ ਧਰਤੀ 'ਤੇ ਆਏ, ਤੂੰ ਕੁਛ ਕਰਨਾ ਹੈ, ਸਿਰਫ ਜ਼ਰੂਰਤ ਹੈ ਜੋ ਕੁਝ ਤੂੰ ਕਰ ਰਿਹਾ, ਜੋ ਕੁਛ ਤੈਨੂੰ ਮਿਲ ਰਿਹਾ, ਜਿੱਥੇ ਤੂੰ ਖਲੋਤਾ ਹੈ, ਕਰਮ ਕਰੀ ਚੱਲ, ਪਰ ਕਰਮ ਕਰਕੇ ਹੰਕਾਰ ਨਾ ਕਰ। ਕਰਮ ਕਰ जे दान करना है तो दान करके हंकार ना कर, जे किसी की मदद करनी है तो मदद करके हंकार ना। जिस चीज़ विच्चों होमे तो हंकार मिटा देगा वह कर्म सफल हो जाएगा, तो जिस कर्म विच होमे तो हंकार प्रवेश करेगा वह कर्म निष्फल हो जाएगा, किसी काम नहीं आएगा। कल भी बच्चों च बैठे हैं तुकाई सी कि तीर्थ वर्त अर दान कर मन में धरे गुमान, जे तीर्थ वर्त दान पुन पूजा जिन्ना मर्जी कर ले, जे वो करन तो बाद तेरे मन विच नाल हंकार आ गया तो फिर कहन लगे वो कीता किस काम होएगा। नानक ने फल जात ते ज्यों कुंचर इशनान, जिवें हाथी दा कीता होया इशनान निष्फल हुंदा है, भी वो इशनान ते करदा है मुड़ सुंड नाल हवा पार के ते नतीजा सोहा उड़ा के अपने उत्ते पा लैंदा है, उस इशनान दा कोई फायदा नहीं। जे मनुख तेनू चंगे कर्म ते चंगियां वडियाईयां मिलियां ने तो उन्हूं संभाल, ते संभालन दा तरीका ए है भी कर्म कर हंकार ना कर। गुरु प्रसाद जांका मिटे अभिमान, गुरु प्रसाद जांका मिटे अभिमान, सो जन नानक दर गए परवान। सो जन नानक दर गए परवान, सुखी बसे मस्कीनिया, सुखी बसे मस्कीनिया आप निवार तले, आप निवार तले। बड़े बड़े अहंकारिया नानक गर्भ गले, नानक गर्भ गले, बसे मस्कीनिया, सुखी बसे मस्कीनिया आप निवार तले, आप निवार तले। लगे गुरु दी निशानी की है, संसार विच सब तो बुरा कर्म है गर्भ। कहन लगे ऐसा गर्भ बुरा संसारे, ते एग्जाम्पल दंदे ने बल राजा माया अहंकारी जगन करे बो पार अफारी, बिन गुर पूछे जाए प्यारी इन्ना अहंकारी हो गया मेरे दरवाजे तो खाली कोई ना जाए। पुराने मिथास कथा है, गुरु को लो पुछन दी उन्दी गल मनन दी भी सलाह लैन दी भी लोड़ ना समझे। इस तरह अगली लाइन विच कहन लगे हरी चंद दान करे जस ले वे, हरी चंद जेड़ा है उन्हों भी ये होमे आ गई कि मेरे दरवाजे तो कोई खाली चला जाए। मिथासिक कहानी, जे ये होमे ना आउंदी तो सोचता भी जेड़ा दान मंगन आया है कितने छलिया तो नहीं, पता नहीं उसने की दान मंग लेना है। हो सकता है मेरे को उन्नी शक्ति तौफीक ना होवे दान करन दी, ये आख देना जो मंगेगा मिल जाएगा खाली नहीं जाएगा, तो इसका मतलब तेनों अपने आप ते इन्नी होमे है ਕਿ ਕੋਈ ਚੀਜ਼ ਵੀ ਐਸੀ ਨਹੀਂ ਜਿਹੜੀ ਮੇਰੇ ਵੱਸ ਤੋਂ ਬਾਹਰ ਹੈ, ਅਤੇ ਐਸਾ ਤਾਂ ਕੇਵਲ ਨਿਰੰਕਾਰ ਹੀ ਹੈ ਜਿਹਦੇ ਵੱਸ ਤੋਂ ਬਾਹਰ ਕੋਈ ਨਾ ਹੋਵੇ। ਦੁਨੀਆ ਦਾ ਕੋਈ ਮਨੁੱਖ ਇਹ ਦਮ ਕਿਵੇਂ ਭਰ ਸਕਦਾ ਕਿ ਕੋਈ ਚੀਜ਼ ਮੇਰੇ ਵੱਸ ਤੋਂ ਬਾਹਰ ਨਹੀਂ। ਹਰੀ ਚੰਦ ਦੇ ਮਨ ਵਿੱਚ ਇਹ ਹਉਮੈ ਆਈ, ਉੱਥੋਂ ਫਸਿਆ। ਉਹਨੇ ਆਖਿਆ ਜੋ ਕੁਝ ਮੰਗੇਗਾ ਦੇ ਦੇ। ਜਦੋਂ ਆਖਿਆ ਜੋ ਕੁਛ ਮੰਗੇਗਾ ਦੇ ਦੇ, ਜਿਹੜਾ ਮੰਗਣ ਵਾਲਾ ਸੀ ਉਹਨੇ ਆਖਿਆ ਸਭ ਕੁਛ ਛੱਡ ਦੇ। ਹਰੀ ਚੰਦ ਦਾਨ ਕਰੇ, ਜਸ ਲੇਵੇ, ਕੇਵਲ ਜਸ ਦੀ ਖਾਤਰ, ਉਪਮਾ ਦੀ ਖਾਤਰ, ਆਪਣੀ ਵਡਿਆਈ ਅਤੇ ਆਪਣੇ ਹੰਕਾਰ ਦੀ ਖਾਤਰ, ਵੀ ਕੋਈ ਇਹ ਨਾ ਆਖੇ ਹਰੀ ਚੰਦ ਦੇ ਦਰਵਾਜ਼ੇ ਤੋਂ ਕੋਈ ਖਾਲੀ ਚਲਾ ਗਿਆ ਹੈ। ਜਿੱਥੇ ਵੀ ਹੋਂ ਆਏਗੀ ਉੱਥੇ ਕੋਈ ਉਪਦਰੁਪ ਪੈਦਾ ਹੋਏਗਾ। ਗੁਰੂ ਨੇ ਇਸ ਲਈ ਆਖ ਦਿੱਤਾ, ਐਸਾ ਗਰਬ ਬੁਰਾ ਸੰਸਾਰੇ, ਅਤੇ ਗੁਰੂ ਨੂੰ ਮਿਲਣ ਦਾ, ਗੁਰੂ ਦੇ ਦਰਬਾਰ ਵਿੱਚ ਬੈਠਣ ਦਾ, ਗੁਰੂ ਦੀ ਬਾਣੀ ਦੀ ਅਗਵਾਈ ਲੈਣ ਦਾ ਫਾਇਦਾ ਕੀ ਹੈ? ਕਹਿਣ ਲੱਗੇ ਜਿਸ ਗੁਰ ਮਿਲੇ ਤਿਸ ਗਰਬ ਨਿਵਾਰੇ। ਸਭ ਤੋਂ ਪਹਿਲਾਂ ਜਦੋਂ ਗੁਰੂ ਮਿਲਦਾ ਉਦੋਂ ਮਨੁੱਖ ਦੀ ਹਉਮੈ ਖਤਮ ਹੁੰਦੀ ਹੈ, ਨਿਮਰਤਾ ਆਉਂਦੀ, ਉਹਦੇ ਵਿੱਚ ਇਹ ਹੰਕਾਰ ਖਤਮ ਹੋ ਜਾਂਦਾ ਕਿ ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ, ਮੇਰੇ ਵਰਗਾ ਬਲਵਾਨ ਕੋਈ ਨਹੀਂ, ਮੇਰੇ ਵਰਗਾ ਨਿਆਂ ਵਾਲਾ ਬਾਦਸ਼ਾਹ ਕੋਈ ਨਹੀਂ। ਇਹ ਸਾਰੀਆਂ ਚੀਜ਼ਾਂ ਦਾ ਗਰਬ ਚਲਾ ਜਾਂਦਾ। ਜਿਸ ਗੁਰ ਮਿਲੇ ਤਿਸ ਗਰਬ ਨਿਵਾਰੇ। ਅਤੇ ਜਦੋਂ ਗਰਬ ਚਲਾ ਜਾਂਦਾ ਮਨੁੱਖ ਦੇ ਜੀਵਨ ਦੀ ਸਤਾ ਉਹ ਆ ਜਾਂਦੀ ਹੈ ਜਿਸ ਸਤਾ ਵਿੱਚ ਹਮੇਸ਼ਾ ਸੁਖੀ ਰਹਿੰਦਾ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਰੇ। ਸੋ ਗੁਰੂ ਬਖਸ਼ਿਸ਼ ਕਰੇ ਇਸ ਪੌੜੀ ਵਿੱਚ, ਇਸ ਅਸ਼ਟਪਦੀ ਵਿੱਚ ਇਸੇ ਦੇ ਚੌਗਿਰਦ ਦੇ ਕਿ ਅਗਲੇ ਪਾਸੇ ਇਹ ਸਮਝਾਇਆ ਜਾਏ ਤੂੰ ਗਰਬ ਕਰਦਾ ਕਿਸ ਗੱਲ 'ਤੇ, ਤੇਰੇ ਕੋਲ ਕੀ ਹੈ, ਤੈਨੂੰ ਇਹ ਕਿਉਂ ਨਹੀਂ ਖਿਆਲ ਆਉਂਦਾ ਕਿ ਮੇਰਾ ਇਹ ਸਭ ਕੁਛ ਦੇਣ ਲੈਣ ਵਾਲਾ ਕੋਈ ਹੋਰ ਹੈ। ਜਿਸ ਦਿਨ ਇਹ ਵਿਸ਼ਵਾਸ ਆ ਜਾਏ ਕਿ ਇਹ ਚੀਜ਼ ਮੇਰੀ ਨਹੀਂ, ਚਲੀ ਜਾਣੀ ਹੈ, ਮੈਨੂੰ ਕਿਸੇ ਨੇ ਦਿੱਤੀ ਹੈ ਅਤੇ ਵਰਤਣ ਵਾਸਤੇ ਦਿੱਤੀ ਹੈ, ਗਰਬ ਚਲਾ ਜਾਏਗਾ। ਇਸ ਲਈ ਜਿਹੜੀ ਗੱਲ ਪਹਿਲਾਂ ਆਖੀ ਨੇ ਨਾ ਸਲੋਕ ਵਿੱਚ, ਅੱਗੇ ਜਾ ਕੇ ਸਾਰੇ ਉਸ ਮਸਲੇ ਦਾ ਹੱਲ ਆਉਣ ਵਾਲੀਆਂ ਪੌੜੀਆਂ ਵਿੱਚ ਗੁਰੂ ਅਰਜਨ ਪਾਤਸ਼ਾਹ ਕਰਨਗੇ। ਗੁਰੂ ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।